Vaheguru, 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 ਸਤਿਗੁਰ ਕਾਜੂ ਸਿੱਖ ਅਖਾਇ ਪਲ ਕੇ ਉਧਾਰ ਨਾਮ ਧਿਆਵੇ ਦੁਆ ਕਰੇ ਪਲ ਕੇ ਪਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਕਰਨਾਵੇ ਦੇਸ ਗੁਰੂ ਹਰ ਹਰ ਜਪ ਜਪ ਸਭ ਕਿਲੋ ਇੱਕ ਪਾਪ ਦੁੱਖ ਲੈ ਜਾਵੇ ਰੇ ਦੇਸ ਗੁਰਬਾਣੀ ਗਾਵੇ ਤੈਨੂੰ ਹਰ ਨਾਮ ਧਿਆ ਹੈ ਜੋ ਸਾਸ ਕਰਾਸ ਧਿਆਏ ਮੇਰਾ ਹਰ ਹਰ ਗੁਰਸਿੱਖ ਗੁਰੂ ਮਨ ਪਾਵੇ ਜਿਸਨੂੰ ਦਿਆਲ ਹੋਵੇ ਮੇਰਾ ਸਵਾਮੀ ਗੁਰ ਗੁਰਪ ਦੇ ਸੁਣਾਵੇ ਨਾਨਕ ਤੂੰ ਮੰਗਤ ਸਿੱਖ ਜੋ ਆਪ ਜਪੇ ਔਰ ਨਾਮ ਜਪਾਵੇ ਵਾਹਿਗੁਰੂ ਗੁਰੂ ਗੁਰੂ ਵਾਹਿਗੁਰੂ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੀਏ, ਚਿੱਤ ਵਿਰਤੀਆਂ ਕਰੀਏ ਇਕਾਗਰ, ਰਸਨਾ ਦੀ ਪਵਿੱਤਰਤਾ ਦੇ ਵਾਸਤੇ ਸਾਰੇ ਹੀ ਉਚਾਰਨ ਕਰੋ ਜੀ ਸਤਨਾਮ ਸ੍ਰੀ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ। ਮਹਾਨ ਟਕਸਾਲ ਦਮਦਮੀ ਟਕਸਾਲ ਦੇ ਇਸ ਪਵਿੱਤਰ ਪਾਵਨ ਅਸਥਾਨ 'ਤੇ ਸਾਨੂੰ ਸਤਸੰਗ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੈ, ਸੰਧਿਆ ਵੇਲੇ ਦੇ ਦੀਵਾਨ ਸਤਸੰਗ ਦੇ ਅੰਦਰ ਰਹਿਰਾਜ ਸਾਹਿਬ ਰੱਬੀ ਬਾਣੀ ਦੇ ਕੀਰਤਨ ਸਿਮਰਨ, ਗੁਰਬਾਣੀ ਵਿਚਾਰ ਦੀ ਕਥਾ ਇਹ ਆਪਾਂ ਸਰਵਣ ਕਰ ਰਹੇ ਹਾਂ। ਥੋੜ੍ਹਾ ਜਿਹਾ ਜਿਹੜਾ ਬਾਕੀ ਸਮਾਂ ਹੈ, ਇਸ ਸਮੇਂ ਦੇ ਅੰਦਰ ਆਪਾਂ ਸਾਰਿਆਂ ਨੇ ਰਲ ਮਿਲ ਕਰਕੇ, ਕਿਉਂਕਿ ਕਲਯੁੱਗ ਦਾ ਸਮਾਂ ਹੈ, ਕਲਯੁੱਗ ਦੇ ਵਿੱਚ ਜੇ ਪ੍ਰਮੁੱਖਤਾ ਹੈ, ਪ੍ਰਧਾਨਤਾ ਹੈ, ਜੇ ਪ੍ਰਮੁੱਖ ਕਰਮ ਹੈ ਤਾਂ ਉਹ ਹੈ ਹਰ ਕੀਰਤ ਸਾਧ ਸੰਗਤ ਹੈ। ਸਿਰ ਕਰਮਨ ਕੇ ਕਰਮਾ ਕਹੁ ਨਾਨਕ ਤਿਸ ਪਿਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਸਤਸੰਗ ਦੇ ਵਿੱਚ ਨਾਮ ਦੇ ਨਾਲ ਜੁੜਿਆ ਜਾਂਦਾ ਹੈ, ਸਤਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀ ਹੈ। ਸਤਸੰਗ ਦੇ ਵਿੱਚ ਨਾਮ ਨਾਲ ਜੁੜਨ ਦੀਆਂ ਜੁਗਤੀਆਂ ਪ੍ਰਾਪਤ ਹੁੰਦੀਆਂ ਹਨ। ਜਿਵੇਂ ਕੱਲ੍ਹ ਆਪਾਂ ਵਿਚਾਰ ਕੀਤੀ ਸੀ, ਸ਼ੁਰੂ ਕੀਤੀ ਸੀ ਕਿ ਨਾਮ ਤੋਂ ਬਗੈਰ, ਨਾਮ 'ਚ ਸਥਿਤੀ ਨਾ ਹੋਣ ਕਾਰਨ ਅੱਜ ਦਾ ਇਹ ਮਨੁੱਖ ਦੁਖੀ ਹੈ। ਸਾਰੇ ਤੁਸੀਂ ਦੇਖ ਰਹੇ ਹੋ, ਇੱਥੇ ਭਾਵੇਂ ਸੁੱਖ ਦੇ ਸਾਧਨ ਬਹੁਤ ਹਨ, ਬਹੁਤ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੈ, ਪਰ ਜੋ ਜ਼ਰੂਰਤ ਹੈ ਉਹ ਹੈ ਨਾਮ ਨਾਲ ਜੁੜਨ ਦੀ। ਨਾਮ ਦੇ ਵਿੱਚ ਸ਼ਾਂਤੀ ਹੈ। ਭਾਵੇਂ ਸਭ ਕੁਝ ਸਾਡੇ ਕੋਲ ਹੋਵੇ, ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣ ਦਾ ਨਾਹੀਂ ਨਾਹੀਂ ਵਸੂਰੇ, ਸੋ ਪ੍ਰਭ ਚੇਤਨਾ ਆਵੇ ਬਿਸਟਾ ਕੇ ਕੀਰੇ, ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਧ ਮਨ ਧੀਰੇ। ਜਦੋਂ ਤੱਕ ਅਸੀਂ ਨਾਮ 'ਚ ਸਥਿਤ ਨਹੀਂ ਹੁੰਦੇ, ਨਾਮ ਸਾਡੇ ਸਾਰਿਆਂ ਦੇ ਅੰਦਰ ਹੈ, ਹਰ ਔਖਦ ਸਭ ਘੱਟ ਹੈ ਪਾਈ, ਗੁਰਪੂਰੇ ਬਿਨ ਬਿਧ ਨਾ ਬਣਾਈ, ਜੁਗਤੀ ਦਾ ਪਤਾ ਨਾ ਹੋਣ ਕਾਰਨ ਅਸੀਂ ਉੱਥੇ ਨਹੀਂ ਪਹੁੰਚ ਸਕੇ, ਸਾਡੀ ਰਸਵਾਈ ਨਹੀਂ ਹੋਈ, ਇਸ ਕਰਕੇ ਅਸੀਂ ਦੁੱਖ ਪਾਉਂਦੇ ਹਾਂ। ਗੁਰਪੂਰੇ ਸੰਜਮ ਕਰ ਦਈਆ, ਨਾਨਕ ਤੋ ਫਿਰ ਦੁੱਖ ਨਾ ਥੀਆ। ਜੇ ਨਾਮ 'ਚ ਸਥਿਤੀ ਹੋ ਗਈ, ਨਾਮ 'ਚ ਅਭੇਦਤਾ ਹੋ ਗਈ, ਫਿਰ ਸਾਡੇ ਸਾਰੇ ਹੀ ਦੁੱਖ ਮੁੱਕ ਜਾਣਗੇ। ਚਾਰ ਦੁੱਖ ਵੱਡੇ ਹਨ, ਜੋ ਕਿ ਇੱਕ ਜਿਹੜੇ ਦੁੱਖ ਗਿਣੇ ਨੇ ਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਅੰਦਰ ਆਏ ਨੇ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲਗੇ ਧਨ ਧਾਏ, ਬੈਦ ਨਾ ਭੁੱਲੇ ਦਾਰੂ ਲਾਏ। ਇਹ ਚਾਰ ਦੁੱਖ ਹਨ ਜਿਹੜੇ ਇਹ ਵੱਡੇ ਗਿਣੇ ਹਨ, ਵਿਛੋੜਾ ਸੁਣੇ ਦੁੱਖ ਬਿਨ ਡਿੱਠੇ ਮਰਿਓਤ, ਵਾਸ ਪਿਆਰੇ ਆਪਣੇ ਬਿਰਹੀ ਨਾ ਧਿਰੋਂਦ। ਦੁੱਖ ਜਿਹੜੇ ਹਨ, ਕੋਈ ਵੀ ਦੁੱਖ ਹੋਵੇ, ਵਿਛੋੜੇ ਦਾ ਦੁੱਖ ਹੈ, ਰੋਗ ਲੱਗ ਗਿਆ ਸਰੀਰ ਨੂੰ ਦੁੱਖ ਹੈ, ਜਮਦੂਤਾਂ ਦਾ ਦੁੱਖ ਹੈ, ਇਸ ਤਰ੍ਹਾਂ ਦੇ ਨਾਲ ਕੋਈ ਵੀ ਦੁੱਖ ਹਨ, ਕਿਉਂਕਿ ਜਦੋਂ ਮਨ ਲੈਂਦਾ ਹੈ ਰੋਗ ਨੂੰ, ਦੁੱਖ ਨੂੰ, ਤਨ ਨੂੰ ਦੁੱਖ ਲੱਗਦਾ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸੁਨੇਹੇ ਅਰ ਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ। ਦੁੱਖ ਨੂੰ ਸਾਰੇ ਹੀ ਬੁਰਾ ਕਹਿੰਦੇ ਹਨ, ਪਰ ਪਾਤਸ਼ਾਹ ਕਹਿੰਦੇ ਦੁੱਖ ਤਾਂ ਦਾਰੂ ਹੈ, ਸੁੱਖ ਰੋਗ ਹਨ, ਦੁੱਖ ਤਾਂ ਪਰਮੇਸ਼ਰ ਵੱਲ ਪ੍ਰੇਰਦੇ ਹਨ, ਕਿਉਂਕਿ ਦੁੱਖ ਮੈਂ ਸਿਮਰਨ ਸਭ ਕਰੇ, ਸੁੱਖ ਮੈਂ ਕਰੇ ਨਾ ਕੋਈ, ਸੁੱਖ ਮੈਂ ਸਿਮਰਨ ਜੇ ਕਰੇ ਦੁੱਖ ਕਾਹੇ ਕੋ ਹੋਏ। ਆਪਾਂ ਕੱਲ੍ਹ ਵੱਡਿਆਂ ਵੱਡਿਆਂ ਦਾ ਜ਼ਿਕਰ ਕੀਤਾ, ਕਿਉਂਕਿ ਇੱਕ ਕਟਾਸ ਕੁੰਡਲ ਹੁੰਦਾ ਕਿ ਉਹਦੇ ਵਿੱਚ ਜਿਵੇਂ ਕੜਾਹੀ ਦੇ ਵਿੱਚ ਜੋ ਵੀ ਹੋਵੇ ਕੁੰਡਿਆਂ ਤੋਂ ਫੜ ਲਓ, ਵੱਡਿਆਂ ਦੀ ਮਿਸਾਲ ਦੇ ਦਿੱਤੀ ਜਾਵੇ, ਉਹਦੇ ਵਿੱਚ ਸਾਰੇ ਆ ਜਾਂਦੇ ਹਨ। ਅਤੇ ਪਾਤਸ਼ਾਹ ਜੀ ਤਾਂ ਇੱਥੋਂ ਤੱਕ ਸਤਿਗੁਰੂ ਜੀ ਨੇ ਫਰਮਾਨ ਕੀਤਾ ਹੈ, ਦੁਖੀਆਂ ਸਭ ਸੰਸਾਰ ਨਾਨਕ ਦੁਖੀਆਂ, ਦੁਖੀਆਂ ਸਭ ਸੰਸਾਰ ਦੁਖੀਆਂ, ਦੁਖੀਆਂ ਜੀ, ਦੁਖੀਆਂ ਸੰਸਾਰ ਨਾਨਕ ਦੁਖੀਆਂ, ਓ ਦੁਖੀਆਂ ਸਾ ਸੰਸਾਰ ਨਾਨਕ ਦੁਖੀਆਂ, ਦੁਖੀਆਂ ਹੰਸਿਰ ਤਾਂਦਿੰਦਰ ਜੋ ਆਇਆ ਪਤ ਰਾਮ ਰੂਵੇ ਕਰ ਆਇਆ ਅਜੇ ਸਰੂਵੇ ਤਿੱਖਿਆ ਖਾਏ ਐਸੀ ਦਰਗਹਿ ਮਿਲੈ ਸਜਾਏ ਕਾਲਾ ਪਿਆ ਸੀਤਲ ਵਿਛੜ ਗਿਆ ਰੋਵੇ ਤੈਸਰ ਲੰਘ ਗਵਾਏ ਦਿਨ ਸੀਤਾ ਆਂਦੀ ਡਰੂ ਆਏ ਮਜੂਰ ਜਿਨਗੇ ਸਵਾਮੀ ਰਹਿਤ ਹਜ਼ੂਰ ਰੋਏ ਜਨਮੇ ਜਾ ਖੋਏ ਗਿਆ ਇੱਕ ਹੀ ਕਾਰਨ ਪਾਪੀ ਪਿਆ ਸਾਇਕ ਪੀਰ ਅੰਤ ਕਾਲ ਮਤ ਲਾਗੈ ਪੀਰ ਰੋਵੇ ਰਾਜੇ ਕੰਨ ਪੜਾਏ ਕਰ ਕਰ ਮੰਗੈ ਖਿਆ ਜਾਏ ਤਨ ਜਾਏ ਪੰਡਤ ਰੋਵੇ ਗਿਆਨ ਗਵਾਏ ਏ ਬਾਲੀ ਰੋਵੇ ਨਾਹੀਂ ਪਤਾਰ ਨਾਨਕ ਦੁਖੀਆਂ ਸਭ ਸੰਸਾਰ ਸਾਰਾ ਸੰਸਾਰ ਨਾਨਕ ਦੁਖੀਆ ਸਭ ਸੰਸਾਰ ਮੰਨੇ ਨਾਉ ਸੋਈ ਜਿਣ ਜਾਏ ਔਰੀ ਕਰਮ ਨਾ ਲੇਖੇ ਲਾਏ। ਹੁਣ ਅੱਜ ਵੇਖ ਰਹੇ ਹਾਂ ਕਿ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਇਆ ਜੱਗ ਉੱਚੇ ਚੜ ਕੇ ਦੇਖਿਆ ਕਰ ਕਰਿਆ ਅੱਗ। ਸਾਰਾ ਸੰਸਾਰ ਹੀ ਦੁਖੀ ਹੈ ਅਤੇ ਸਾਰਾ ਸੰਸਾਰ ਹੀ ਰੋਗੀ ਹੈ। ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸੱਚ ਬਿਨਾਂ। ਅਤੇ ਇਹ ਸੰਸਾਰ ਦੇ ਵਿੱਚ ਕਿਉਂਕਿ ਅਸੀਂ ਕੋਈ ਸਾਰਾ ਜਿਹੜਾ ਵਾਤਾਵਰਣ ਹੈ ਜਲਵਾਯੂ ਹਵਾ ਅੱਜ ਇਹਦੇ ਵਿੱਚ ਕਿੰਨਾ ਪੋਲਿਊਸ਼ਨ ਹੋ ਚੁੱਕਾ ਹੈ ਅਤੇ ਪਾਣੀ 'ਚ ਪੈਸਟੀਸਾਈਡ ਪੈਨੀਟ੍ਰੇਟ ਕਰ ਗਈਆਂ। ਇਹ ਦੋਵੇਂ ਐਸੇ ਹੋ ਗਏ ਇਹਦੇ ਕਾਰਨ ਸਾਰੇ ਅਸੀਂ ਰੋਗੀ ਹੋ ਗਏ। ਮਨੁੱਖ ਨੂੰ ਤਾਂ ਪਾਤਸ਼ਾਹ ਜੀ ਕਹਿੰਦੇ ਬਹੁਤ ਵੱਡਾ ਹੋਮੇ ਰੋਗ ਮਾਨੁੱਖ ਕੋ ਦੀਨਾ ਕਾਮ ਰੋਗ ਮੈਂਗਲ ਵਸ ਕੀਨਾ। ਐਸਾ ਹੋਮੇ ਦਾ ਰੋਗ ਦਿੱਤਾ ਪਰ ਜਿਨ ਰਚ ਰਚਿਆ ਪੁਰਖ ਵਧਾਤੇ ਨਾਲੇ ਹੋਮੈ ਪਾਈ ਜਨਮ ਮਰਨ ਉਸੀ ਕੋ ਹੈ ਰੇ ਓਹਾ ਆਵਾ ਜਾਈ। ਅਤੇ ਜਨਮ ਅਤੇ ਮਰਨ ਦੇ ਵਿੱਚ ਹੋਮੇ ਦੇ ਕਾਰਨ ਅਸੀਂ ਚੱਲੇ ਆ ਰਹੇ ਹਾਂ। ਕਿੰਨੇ ਜਨਮ ਲੰਘ ਕੇ ਕਈ ਜਨਮ ਪੇ ਕੀਟ ਪਤੰਗਾ ਕਈ ਜਨਮ ਕਾ ਜ਼ਮੀਨ ਕਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ ਸਮਾਂ ਲੰਘਦਾ ਜਾ ਰਿਹਾ ਹੈ ਸਮਾਂ ਕਿਸੇ ਨੂੰ ਉਡੀਕਦਾ ਨਹੀਂ ਸਮੇਂ ਦੇ ਅੱਗੇ ਕਿਹੜੇ ਕਿਹੜੇ ਨਹੀਂ ਰੋਏ ਸਹੰਸਰ ਦਾਨ ਦੇ ਇੰਦਰ ਰੋ ਆਇਆ ਪਰਸਰਾਮ ਰੋਵੈ ਘਰ ਆਇਆ ਅਜੈ ਸੋ ਰੋਵੈ ਭਿਖਿਆ ਖਾਏ ਐਸੀ ਦਰਗਹਿ ਮਿਲੈ ਸਜਾਏ ਰੋਵੈ ਰਾਮ ਨਿਕਾਲਾ ਪਿਆ ਸੀਤਾ ਲਖਮਣ ਵਿਛੜ ਗਿਆ ਰੋਵੈ ਦੈ ਸਿਰ ਲੰਕ ਗਵਾਏ ਜਿਨ ਸੀਤਾ ਆਂਦੀ ਡੋਰੂ ਵਾਏ ਇੱਥੋਂ ਤੱਕ ਵਿਚਾਰ ਆਪਾਂ ਕੱਲ੍ਹ ਸਤਸੰਗ ਵਿੱਚ ਕੀਤੀ ਅਤੇ ਅੱਜ ਆਪਾਂ ਇੱਥੋਂ ਵਿਚਾਰ ਸ਼ੁਰੂ ਕਰਨੀ ਰੋਵੈ ਪੰਡ ਹੈ ਭੇ ਮਜੂਰ ਜਿਨ ਕੇ ਸਵਾਮੀ ਰਹਿਤ ਹਦੂਰ ਉਹਨਾਂ ਨੂੰ ਜਦੋਂ ਅਗਿਆਤਵਾਸ ਦਾ ਸਮਾਂ ਕੱਢਣਾ ਪਿਆ ਉਹਦੇ ਵਿੱਚ ਭੇਖ ਬਦਲਾ ਕੇ ਰਹੇ ਮਜ਼ਦੂਰ ਬਣੇ ਉਸ ਸਮੇਂ ਇਹ ਪਾਂਡੇ ਰੋਏ ਬਣ ਕੇ ਮਜ਼ਦੂਰ ਜੀ ਰੋਂਦੇ ਸੀ ਪੰਜੇ ਪਾਂਡੋ ਬਣ ਕੇ ਮਜ਼ਦੂਰ ਪੰਜੇ ਪਾਂਡੋ ਰੋਵੈ ਪੰਡ ਹੈ ਭੇ ਮਜੂਰ ਜਿਨ ਕੈ ਸਵਾਮੀ ਰਹਿਤ ਹਦੂਰ ਕ੍ਰਿਸ਼ਨ ਭਗਵਾਨ ਜੀ ਜਿਨ੍ਹਾਂ ਦੇ ਸਦਾ ਹੀ ਸਨਮੁੱਖ ਰਹਿਣ ਵਾਲੇ ਹਜ਼ੂਰ ਰਹਿਣ ਵਾਲੇ ਪਾਂਡਵ ਵੀ ਉਹਨਾਂ ਨੂੰ ਵੀ ਦੁੱਖ ਵੇਖਣਾ ਪਿਆ ਇੱਕੋ ਹੀ ਇਹਨਾਂ ਦੀ ਮਾਤਾ ਕੁੰਤੀ ਸੰਸਾਰ 'ਤੇ ਹੋਈ ਜਿਹੜੀ ਇਹ ਕਿਹਾ ਕਰਦੀ ਕਿ ਹੇ ਭਗਵਾਨ ਸਾਡੀ ਝੋਲੀ ਦੇ ਵਿੱਚ ਦੁੱਖ ਪਾ ਸਾਰੇ ਸੁੱਖ ਮੰਗਦੇ ਹਨ ਪਰ ਇਹ ਕਹਿੰਦੀ ਦੁੱਖ ਪੁੱਛਿਆ ਕਿਉਂ ਕਹਿੰਦੀ ਇਹ ਚੱਕਰਵਰਤੀ ਰਾਜਾ ਹਨ ਸੁੱਖਾਂ ਦੇ ਵਿੱਚ ਭੁੱਲ ਜਾਣਗੇ ਇਸ ਕਰਕੇ ਦੁੱਖ ਆਵੇ ਦੁੱਖ ਮਹਿ ਸਿਮਰਨ ਸਭ ਕਰੇ ਸੁਖ ਮੈਂ ਕਰੇ ਨ ਕੋਏ ਸੁਖ ਮੈਂ ਸਿਮਰਨ ਜੇ ਕਰੇ ਦੁੱਖ ਕਾਹੇ ਕੋ ਹੋਏ ਦੁੱਖ ਤਦੇ ਜਾਂ ਵਿਸਰ ਜਾ ਉਹ ਪਰਮੇਸ਼ਰ ਨੂੰ ਭੁੱਲ ਕੇ ਇਨਸਾਨ ਦੁਖੀ ਹੁੰਦਾ ਹੈ ਸੰਸਾਰ ਰੋਗੀ ਹੁੰਦਾ ਹੈ ਇਸੇ ਤਰ੍ਹਾਂ ਰੋਵੇ ਜਨਮੇਜਾ ਖੋਏ ਗਿਆ ਏਕੀ ਕਾਰਨ ਪਾਪੀ ਪਿਆ ਰਾਜਾ ਜਨਮੇਜਾ ਸੀ ਬਿਆਸ ਜੀ ਨੇ ਇਹਨਾਂ ਨੂੰ ਸਾਰਾ ਕੁਝ ਦੱਸ ਦਿੱਤਾ ਰਾਜਾ ਜਨਮੇਜਾ ਦੇ ਮਤੀ ਵਰਜ ਬਿਆਸ ਪੜਾਇਆ ਤਿੰਨ ਕਰ ਜੱਗ ਅਠਾਰਾਂ ਕਰ ਕਿਰਤ ਨਾ ਚਲੈ ਚਲਾਇਆ ਕਿੱਡਾ ਦੇਖੋ ਇਸ ਨੂੰ ਸਾਰਾ ਸਬਕ ਸੁਣਾ ਦਿੱਤਾ ਦ੍ਰਿੜ ਕਰਾ ਦਿੱਤਾ ਵਰਜ ਵਰਜ ਕੇ ਇਹਨੇ ਤਰਕ ਕੀਤੀ ਸੀ ਕਿ ਇੰਨੇ ਵੱਡੇ ਹੋਏ ਗੁਰੂ ਦਰੋਣਾਚਾਰੀਆ ਕਿਰਪਾਚਾਰੀਆ ਭੀਸ਼ਮ ਪਤਾਮਾ ਕ੍ਰਿਸ਼ਨ ਭਗਵਾਨ ਕਿੱਡੇ ਕਿੱਡੇ ਉਸ ਸਮੇਂ ਮਹਾਂਪੁਰਸ਼ ਹੋਏ ਕਿ ਮਹਾਂਭਾਰਤ ਰੋਕ ਨਹੀਂ ਸਕੇ ਤਰਕ ਆ ਗਈ ਅਤੇ ਇਹ ਬਿਆਸ ਜੀ ਕਹਿੰਦੇ ਭਾਵੀ ਤਾਂ ਤੇਰੇ 'ਤੇ ਵੀ ਆਉਣੀ ਕਿਉਂਕਿ ਇੱਥੇ ਤਾਂ ਇੱਕ ਲਿਖੀ ਹੁੰਦੀ ਹੈ ਕ੍ਰਿਸ਼ਨ ਭਗਵਾਨ ਜੀ ਸਾਰਾ ਦਿਨ ਸਮਝਾਉਂਦੇ ਰਹੇ ਕੌਰਵਾਂ ਨੂੰ ਕਿ ਯੁੱਧ ਦਾ ਨੁਕਸਾਨ ਇੰਨਾ ਹੋਣਾ 45 ਲੱਖ ਫੌਜਾਂ ਚੜ੍ਹਾਈ ਕਰ ਜਾਣੀਆਂ ਕਿੰਨਾ ਕੁਝ ਹੋਣਾ ਕਿੰਨਾ ਨੁਕਸਾਨ ਹੈ ਇਹ ਨਾ ਹੋਵੇ ਤੁਸੀਂ ਪਾਂਡਵਾਂ ਨੂੰ 5 ਪਿੰਡ ਹੀ ਦੇ ਦਿਓ ਜਿਹਦੇ ਨਾਲ ਇਹ ਗੁਜ਼ਾਰਾ ਕਰ ਲੈ ਦੁਰਯੋਧਨ ਕਹਿੰਦਾ ਸੂਈ ਦੇ ਨੱਕੇ ਜਿੰਨਾ ਵੀ ਨਹੀਂ ਦੇਣਾ ਇਹ ਸ਼ਾਮ ਹੋ ਗਈ ਜਦੋਂ ਉਹਨਾਂ ਨੇ ਕਿਹਾ ਕਿ ਇਹ ਤਾਂ ਹੋ ਕੇ ਹੀ ਰਹਿਣਾ ਹੈ ਅਟਲ ਸੱਚਾਈ ਹੈ ਤਾਂ ਫਿਰ ਉਹਨਾਂ ਨੂੰ ਪੁੱਛਿਆ ਕਿ ਇਹ ਭਗਵਾਨ ਜਦੋਂ ਕਿ ਇਹ ਹੋ ਕੇ ਹੀ ਰਹਿਣਾ ਹੈ ਤਾਂ ਫਿਰ ਤੁਸੀਂ ਇੰਨੀ ਸਿੱਖਿਆ ਕਿਉਂ ਦੇ ਰਹੇ ਹੋ ਇੰਨਾ ਸਵੇਰ ਤੋਂ ਲੈ ਕੇ ਹੁਣ ਸ਼ਾਮ ਹੋ ਗਈ ਸਵਾ ਬਰਖਾਸਤ ਹੋ ਗਈ ਤੁਸੀਂ ਇੰਨਾ ਜ਼ੋਰ ਕਿਉਂ ਲਾਇਆ ਫਿਰ ਜਦੋਂ ਇਹ ਹੋਣਾ ਹੀ ਹੈ ਕਹਿੰਦੇ ਜਿੱਥੇ ਇਹ ਲਿਖਿਆ ਹੈ ਇਹ ਹੋਣਾ ਉੱਥੇ ਇਹ ਵੀ ਨਾਲ ਹੀ ਲਿਖਿਆ ਹੈ ਕਿ ਇਸ ਤਰ੍ਹਾਂ ਦੇ ਨਾਲ ਮੈਂ ਸਮਝਾਉਣਾ ਹੈ ਪਰਚਾਉਣਾ ਸਾਰਾ ਕੁਛ ਇਹ ਲਿਖਿਆ ਹੋਇਆ ਹੈ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕੁਛ ਤੇਰਾ ਭਾਣਾ ਇਸ ਕਰਕੇ ਇਹ ਹੋ ਕੇ ਹੀ ਰਹਿਣਾ ਹੈ ਹੁਣ ਇਸ ਤਰ੍ਹਾਂ ਰਾਜਾ ਜਨਮੇਜਾ ਉਸ ਨੇ ਤਰਕ ਕੀਤੀ ਅਤੇ ਇਹ ਕਿਵੇਂ ਹੋ ਸਕਦਾ ਹੈ ਅਤੇ ਫਿਰ ਇਸ ਨੇ ਵੀ ਉਹੀ ਕਰਿਆ ਜਿਹੜਾ ਇਹਨੂੰ 3 ਬਚਨ ਕਰੇ ਸਨ ਕਿ ਘੋੜੀ 'ਤੇ ਸਵਾਰ ਹੋ ਕੇ ਪੱਛਮ ਦਿਸ਼ਾ ਵੱਲ ਨਾ ਜਾਈ ਜੇ ਚਲਾ ਵੀ ਗਿਆ ਤਾਂ ਉੱਥੋਂ ਅਨ ਆਰੀਅਨ ਇਸਤਰੀ ਨਾ ਲੈ ਕੇ ਆਈ ਜੇ ਲੈ ਕੇ ਵੀ ਆ ਗਿਆ ਫਿਰ ਇਸ ਤਰ੍ਹਾਂ ਤੈਂ 18 ਜੱਗ 'ਚ 18 ਪੰਡਿਤ ਜਿਹੜੇ ਹੋਣੇ ਹਨ ਉੱਥੇ ਤੋਂ ਉਹ ਆਪਣੀ ਗੱਲ 'ਤੇ ਹੱਸਣਗੇ ਅਤੇ ਚੁੱਕ ਕੇ ਉਹਨਾਂ ਨੂੰ ਕੜਾਹਾਂ 'ਚ ਸੁੱਟ ਦੇਣਾ ਹੈ ਤੈਨੂੰ ਇਹ ਹੱਤਿਆ ਬਰਮ ਹੱਤਿਆ ਦਾ ਦੋਸ਼ ਲੱਗ ਜਾਣਾ ਅਤੇ ਤੈਨੂੰ ਕੋੜ ਹੋ ਜਾਣਾ ਫਿਰ ਅਸੀਂ ਆਉਣਾ ਤੈਨੂੰ ਇਹ ਸੁਣਾਉਣਾ ਅਤੇ ਫਿਰ ਤਰਕ ਕਰਨੀ ਹੈ ਅਤੇ ਤੇਰੇ ਇਹ ਨੱਕ ਚੜ੍ਹਾਉਣ 'ਤੇ ਨੱਕ 'ਤੇ ਕੋੜ ਰਹਿ ਜਾਣਾ ਅਤੇ ਇਸ ਤਰ੍ਹਾਂ ਤੈਂ ਸੰਸਾਰ ਤੋਂ ਜਾਣਾ ਸਾਰਾ ਦੱਸ ਦਿੱਤਾ ਹੋ ਕੇ ਰਿਹਾ ਰਾਜਾ ਜਨਮੇਜਾ ਦੇ ਮਤੀ ਵਰਜ ਵਿਆਸ ਪੜਾਇਆ ਹੋਣੀ ਨਾ ਟਾਲ ਸਕਿਆ ਅੱਗੇ ਵੱਡੇ ਵੱਡੇ ਰੋਵੇ ਸੇਖ ਮਸਾਇਕ ਪੀਰ ਅੰਤਕਾਲ ਮਤ ਲਾ ਕੇ ਪੀਰ ਵੱਡੇ ਵੱਡੇ ਸੇਖ ਮਸਾਇਕ ਪੀਰ ਔਲੀਏ ਫਕੀਰ ਉਹ ਵੀ ਇਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਵੀ ਰਹਿੰਦਾ ਹੈ ਕਿ ਕਿਤੇ ਅੰਤ ਸਮੇਂ ਕਿਉਂਕਿ ਅੰਤ ਮਤੇ ਸੋਈ ਗਤੇ ਮਨ ਦਾ ਵਿਸ਼ਵਾਸ ਨਹੀਂ ਕਿਸ ਪਾਸੇ ਵੱਲ ਲੈ ਜਾਵੇ ਇਸ ਕਰਕੇ ਵੱਡੇ ਵੱਡੇ ਹੁਣ ਕਿਹਨਾਂ ਕਿਹਨਾਂ ਦਾ ਇਹ ਜ਼ਿਕਰ ਗੁਰਬਾਣੀ ਦੇ ਵਿੱਚ ਆਇਆ ਹੈ ਇੱਥੇ ਕੌਣ ਕੌਣ ਨਹੀਂ ਉਹ ਰੋਇਆ, ਤੇਰੀ ਮਾਰ ਤੇ ਅੱਗੇ ਤੇ ਨਹੀਂ ਉਹ ਰੋਇਆ, ਕੌਣ ਨਹੀਂ ਉਹ ਰੋਇਆ ਸਮਿਆ ਤੇਰੀ ਮਾਰ ਕੇ ਗੇ, ਕੌਣ ਕੌਣ ਨਹੀਂ ਉਹ ਰੋਇਆ ਸਮਿਆ ਤੇਰੀ ਮਾਰ ਤੇ ਅੱਗੇ, ਕੌਣ ਨਹੀਂ ਉਹ ਰੋਇਆ ਤੇਰੀ ਮਾਰ ਤੇ ਅੱਗੇ, ਵੱਡੇ ਵੱਡੇ ਸਮੇਂ ਨੇ ਰੁਆ ਕੇ ਰੱਖ ਦਿੱਤੇ, ਕਿਉਂਕਿ ਸਮਾਂ ਇੰਨਾ ਬਲਵਾਨ ਹੈ, ਸਮਾਂ ਨਾਮ ਤਬਦੀਲੀ ਦਾ ਹੈ, ਸਮਾਂ ਕਦੇ ਇੱਕੋ ਜਿਹਾ ਨਹੀਂ ਰਹਿੰਦਾ। ਇਹ ਸੁੱਖ ਅਤੇ ਦੁੱਖ ਐਸੇ ਹਨ, ਇਹ ਹਰ ਇਨਸਾਨ ਨੂੰ ਜੀਵਨ ਦੇ ਵਿੱਚ ਇਹਨਾਂ ਦਾ ਟਾਕਰਾ ਕਰਨਾ ਪੈਂਦਾ ਹੈ। ਹੁਣ ਵੱਡੇ ਵੱਡੇ ਸੰਸਾਰ ਦੇ ਉੱਤੇ ਹੋਏ ਰਾਜੇ ਰੋਵੇ, ਰਾਜੇ ਕੰਨ ਪੜਾਏ, ਘਰ ਘਰ ਮੰਗ ਹੈ ਭਿੱਖਿਆ ਜਾਏ। ਹੁਣ ਰਾਜੇ ਭਰਥਰੀ ਵਰਗੇ, ਗੋਪੀ ਚੰਦ ਵਰਗੇ, ਇਹ ਮਾਮਾ ਭਾਣਜਾ ਸਨ, ਸੁੱਖ ਤਾਂ ਇਹਨਾਂ ਦੇ ਰਾਜ ਭਾਗ 'ਚ ਬਹੁਤ ਸਨ, ਪਰ ਸ਼ਾਂਤੀ ਨਾ ਮਿਲੀ। ਯੋਗੀ ਬਣ ਗਏ ਅਤੇ ਇਹ ਜਦੋਂ ਗੋਰਖ ਦੇ ਚੇਲੇ ਬਣੇ, ਇਹਨਾਂ ਨੂੰ ਵੀ ਕਿੰਨਾ, ਫਿਰ ਜਦੋਂ ਘਰ ਘਰ ਜਾ ਕੇ ਭਿਕਸ਼ਾ ਮੰਗਦੇ, ਉਹਨਾਂ ਹੀ ਪਟਰਾਣੀਆਂ ਰਾਣੀਆਂ ਦੇ ਅੱਗੇ ਮਾਂ ਕਹਿ ਕੇ ਭਿਕਸ਼ਾ ਮੰਗਦੇ, ਕਿੱਡੀ ਪ੍ਰੀਖਿਆ ਲਈ। ਇਹਨਾਂ ਨੂੰ ਰੋਣਾ ਪਿਆ। ਇਹ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੂੰ ਪੂਰੀ ਜੁਗਤ ਜਿਨ੍ਹਾਂ ਨੇ ਇਹਨਾਂ ਨੂੰ ਸਮਝਾਈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਹਨ, ਯੋਗ ਜਿਹੜਾ ਹੈ, ਯੋਗ ਨਾਮ ਹੈ ਜੁੜਨ ਦਾ। ਇਸ ਕਰਕੇ ਜਤੀ ਸਦਾਵ ਹੈ ਜੁਗਤ ਨਾ ਜਾਣ ਹੈ, ਛੱਡ ਬਹਿ ਘਰ ਬਾਰ। ਇਹਨਾਂ ਨੂੰ ਪਾਤਸ਼ਾਹ ਜੀ ਕੀ ਕਹਿੰਦੇ ਹਨ?
ਜੋਗੀਆਂ ਜੁਗਤ ਨਾ ਜਾਣੀ, ਛੱਡ ਬੈਠ ਘਰ ਬਾਰ ਨੂੰ ਤੂੰ ਤਾਂ। ਜੋਗੀਆਂ ਜੁਗਤ ਨਾ ਜਾਣੀ, ਛੱਡ ਬੈਠ ਘਰ ਬਾਰ
ਨੂੰ।
ਨਾ ਜਾਣੀ ਜੀ, ਛੱਡ ਬੈਠ ਘਰ ਵਾਰ ਨੂੰ ਤੂੰ ਤਾਂ। ਜੋਗੀ ਆ ਜੁਗਤੇ ਨਾ ਜਾਣੀ, ਛੱਡ ਬੈਠ ਘਰ ਵਾਰ
ਨੂੰ।
ਮੇਰੇ ਪਿਆਰੇ ਛੱਡ ਬੈਠਾ ਘਰ ਬਾਰ ਨੂੰ, ਮੇਰੇ ਪਿਆਰੇ ਛੱਡ ਬੈਠਾ ਘਰ ਬਾਰ
ਨੂੰ।
ਪਿਆਰੇ ਜੀ ਛੱਡ ਬੈਠਾ ਘਰ ਵਾਰ ਨੂੰ, ਮੇਰੇ ਪਿਆਰੇ ਛੱਡ ਬੈਠਾ ਘਰ ਵਾਰ
ਨੂੰ।
ਜੋਗੀਆਂ ਜੁਗਤ ਨਾ ਜਾਣੀ, ਛੱਡ ਬੈਠ ਘਰ ਨੂੰ। ਜੋਗੀਆਂ ਜੁਗਤ ਨਾ ਜਾਣੀ, ਛੱਡ ਬੈਠ ਘਰ
ਨੂੰ।
ਹੁਣ ਭਰਥਰੀ ਪਰਥਾਏ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਉਪਦੇਸ਼ ਦੇ ਰਹੇ ਹਨ। ਭਰਥਰੀ ਨੇ ਬੇਨਤੀ ਕੀਤੀ ਕਿ ਮਹਾਰਾਜ, ਮੇਰਾ ਇਹ ਦੁੱਖ ਕੱਟ ਦਿਓ ਜਨਮ ਮਰਨ ਦਾ। ਪਾਤਸ਼ਾਹ ਕਹਿੰਦੇ ਜੁਗਤ ਦੇ ਨਾਲ ਮੁਕਤ ਹੈ, ਨਾਨਕ ਸਤਿਗੁਰ ਪੂਰਾ ਭੇਟਿਆ ਪੂਰੀ ਹੋਵੇ ਜੁਗਤ ਹੱਸਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਕਹਿਣ ਲੱਗੇ ਹੇ ਭਰਥਰੀ ਤੇਰਾ ਤਾਂ ਜੇ ਹੋਰ ਜਨਮ ਹੈ ਕਿਉਂਕਿ ਜੂਨਾਗੜ੍ਹ ਦੀ ਜਿਹੜੀ ਸਹਿਜਾਦੀ ਹੈ ਉਹ ਤੇਰਾ ਧਿਆਨ ਧਰ ਕੇ ਬੈਠੀ ਹੈ ਕਿ ਮੈਂ ਜੇ ਵਿਆਹ ਸ਼ਾਦੀ ਕਰਵਾਉਣੀ ਹੈ ਤਾਂ ਭਰਥਰੀ ਰਾਜੇ ਨਾਲ ਕਰਵਾਉਣੀ। ਉਹਨੂੰ ਪਤਾ ਨਹੀਂ ਕਿ ਤੂੰ ਜੋਗੀ ਬਣ ਗਿਆ, ਅੱਜ ਦੀ ਹੀ ਰਾਤ ਬਾਕੀ ਹੈ ਅਤੇ ਉਹਨੇ ਦਿਨ ਚੜ੍ਹਦੇ ਸਾਰ ਪ੍ਰਤਿਗਿਆ ਕਰ ਲਈ ਕਿ ਮੈਂ ਜੇ ਮੈਨੂੰ ਉਹਦਾ ਮਿਲਾਪ ਨਾ ਹੋਇਆ ਤਾਂ ਫਿਰ ਮੈਂ ਆਤਮਦਾਹ ਕਰ ਲੈਣਾ ਹੈ ਅਤੇ ਜੇ ਹੋ ਸਕਦਾ ਕਹਿੰਦੇ ਉਹਨੂੰ ਮਿਲ। ਹੁਣ ਇਹ ਗੋਰਖ ਨੂੰ ਪੁੱਛਿਆ ਕਿ ਮੈਨੂੰ ਉੱਥੇ ਪਹੁੰਚਾ, ਕਹਿੰਦੇ 3 ਦਿਨ ਲੱਗਣਗੇ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ 'ਚ ਦੁਬਾਰਾ ਆਉਂਦਾ, ਕਹਿੰਦਾ ਮਹਾਰਾਜ ਆਪ ਹੀ ਕਿਰਪਾ ਕਰੋ, ਅੰਮ੍ਰਿਤ ਵੇਲਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਕੀ ਵੇਖਦੇ ਨੇ ਉਸ ਨੂੰ ਇਸ ਤਰ੍ਹਾਂ ਇਸ ਸਵਾਰੀ ਪਾਉਣ ਦੀ ਕਰਾ ਕੇ ਉੱਥੇ ਪਹੁੰਚਾਉਂਦੇ ਹਨ ਅਤੇ ਉਹ ਬੀਬੀ ਆ ਜਾਂਦੀ ਹੈ ਸਹਿਜਾਦੀ ਅਤੇ ਉਹਦੇ ਨਾਲ ਇਹਦਾ ਇਹ ਆਨੰਦ ਕਾਰਜ ਵਿਆਹ ਸ਼ਾਦੀ ਹੁੰਦੀ ਹੈ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਤੱਤਵ ਗਿਆਨ ਦਾ ਉਪਦੇਸ਼ ਦਿੰਦੇ ਹਨ ਕਿ ਇੱਕ ਸੰਯੋਗ ਸੀ ਇਹ ਤੇਰਾ ਬੀਬਾ ਇਹ ਹੋ ਗਿਆ ਅਤੇ ਹੁਣ ਇਹ ਵੀ ਜੋਗੀ ਹੈ, ਨਾਮ ਜਪਣਾ ਹੈ, ਤੂੰ ਵੀ ਜਪ ਜੁਗਤ ਦੱਸ ਦਿੱਤੀ। ਇਸ ਤਰ੍ਹਾਂ ਦੇ ਨਾਲ ਉਹ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੋਗੀਆਂ ਨੂੰ ਵੀ ਉਹਨਾਂ ਦੇ ਜਿਹੜੇ ਇਹ ਕਰਮ ਹਨ, ਕਿਉਂਕਿ ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਕਰਮ ਜਿਹੜੇ ਹਨ ਇਹ ਇਸ ਤਰ੍ਹਾਂ ਦੇ ਨਾਲ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਦੇ ਨਾਲ ਕੱਟੇ ਜਾ ਸਕਦੇ ਹਨ, ਹੋਰ ਨਹੀਂ ਤਾਂ ਕਿੰਨੇ ਆਪਾਂ ਜਨਮ ਮਰਨ ਦੇ ਚੱਕਰਾਂ 'ਚ ਪਏ ਹੋਏ ਹਾਂ, ਦੁਖੀ ਹੋ ਰਹੇ ਹਾਂ। ਇਸ ਕਰਕੇ ਸ਼ਬਦ ਹੈ ਧੁਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਦੁੱਖ ਦੂਰ ਕਰਨ ਵਾਸਤੇ ਸੁਰਤ 'ਤੇ ਇਹ ਸ਼ਬਦ ਦਾ ਮਾਰਗ ਲੈ ਕੇ ਆਏ, ਵਾਹਿਗੁਰੂ ਮੰਤਰ ਲੈ ਕੇ ਆਏ। ਇਹਦੇ ਨਾਲ ਸਾਰੇ ਹੀ ਦੁੱਖ ਕੱਟੇ ਜਾ ਸਕਦੇ ਹਨ। ਹੁਣ ਕਿਉਂਕਿ ਰਾਜੇ ਸੁੱਖ ਭਾਲਦੇ ਸੀ, ਘਰ ਵੀ ਛੱਡ ਦਿੱਤੇ, ਰਾਜ ਭਾਗ ਛੱਡ ਦਿੱਤੇ, ਰਾਣੀਆਂ ਦਾ ਤਿਆਗ ਕਰ ਦਿੱਤਾ, ਪਰ ਫਿਰ ਵੀ ਦੁੱਖ ਤਾਂ ਜਨਮ ਮਰਨ ਦਾ ਜਿਵੇਂ ਭਰਥਰੀ ਦਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੱਟਿਆ, ਇਸ ਸ਼ਬਦ ਦੇ ਨਾਲ ਨਾਮ ਦ੍ਰਿੜ ਕਰਵਾ ਕੇ ਦੁੱਖ ਕੱਟਿਆ ਜਾਂਦਾ। ਨਹੀਂ ਤਾਂ ਇਹ ਰਾਜੇ ਰੋਵੈ ਰਾਜ ਹੈ ਕੰਨ ਪੜਾਏ, ਘਰ ਘਰ ਮੰਗੈ ਭਿਖਿਆ ਜਾਏ, ਐਸੀ ਹਾਲਾਤ ਉਹਨਾਂ ਦੀ ਸੀ। ਰਾਜੇ ਰੋਂਦੇ ਸੀ ਜੀ ਕੰਨ ਪੜਵਾ ਕੇ, ਮਹਿਲਾ ਵਿੱਚ ਰੋਣ ਰਾਣੀਆਂ ਜੀ ਕੰਨ ਪੜਵਾ ਕੇ, ਮਹਿਲਾ ਵਿੱਚ ਰੋਣ ਰਾਣੀਆਂ
ਰਾਣੀਆਂ।
ਦੇ ਪਿਆਰੇ ਮਹਿਲਾਂ ਵਿੱਚ ਰੋਣ ਰਾਣੀਆਂ ਪਿਆਰੇ ਮਹਿਲਾਂ ਵਿੱਚ ਰੋਣ ਰਾਣੀਆਂ ਮਹਿਲਾਂ ਵਿੱਚ ਰੋਣ ਰਾਣੀਆਂ ਰੇ ਪਿਆਰੇ ਰੋਣ ਰਾਣੀਆਂ ਰੋਣ ਰਾਣੀਆਂ ਇਹ ਕੰਨ ਪੜਵਾ ਕੇ ਮਹਿਲਾਂ ਵਿੱਚ ਰੋਣ ਰਾਣੀਆਂ
ਰੋਵੇ ਰਹ ਜਹ ਕੰਨ ਪੜਾਏ ਕਰ ਕਰ ਮੰਗ ਹੈ ਭਿਖਿਆ ਜਾਏ ਅੱਗੇ ਵੱਡੇ ਵੱਡੇ ਹੋਰ ਰੋਵੇ ਕਿਰਪਨ ਸੰਚ ਹੈ ਧਨ ਜਾਏ ਪੰਡਤ ਰੋਵੇ ਗਿਆਨ ਗਵਾਏ ਕਿਰਪਨ ਸੋਮ ਇਨਸਾਨ ਜਦੋਂ ਧਨ ਜਾਂਦਾ ਹੈ ਰੋਂਦਾ ਹੈ ਕਿਉਂਕਿ ਇਹ ਇਕੱਠਾ ਕਿਵੇਂ ਹੁੰਦਾ ਹੈ ਪਾਪਾਂ ਵਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ ਪੈਸਾ ਤਾਂ ਉਸੇ ਦਾ ਹੈ ਦਮੜਾ ਤਿਸੀ ਕਾ ਜੋ ਖਰਚੇ ਔਰ ਖਾਏ ਦੇਵੇ ਦਲਾਏ ਰਜਾਏ ਖਦਾਏ ਹੋਤਾ ਨਾ ਰਾਖੇ ਅਕੇਲਾ ਨਾ ਖਾਏ ਤਹਿਕੀਕ ਦਿਲ ਜਾਨੀ ਵਹੀ ਪਿਸਤ ਜਾਏ ਇਹ ਪਰ ਸੋਮ ਇਨਸਾਨ ਸੋਮੇ ਧਨ ਰਾਖਣ ਕੋ ਦੀਆ ਮੁਗਧ ਕਹੇ ਧਨ ਮੇਰਾ ਜਮ ਕਾ ਡੰਡ ਮੂੰਡ ਮਹਿ ਲਾਗੇ ਖਿਨਵੇਂ ਕਰੇ ਨਵੇਰਾ ਵੱਡੇ ਵੱਡੇ ਧਨੀ ਲੋਕ ਉਹਨਾਂ ਨੂੰ ਤਾਂ ਚਿੰਤਾ ਹੀ ਵੱਡ ਵੱਡ ਖਾਈ ਜਾਂਦੀ ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ ਜਿਸ ਗ੍ਰਹਿ ਥੋੜ੍ਹੀ ਸੋ ਫਿਰੇ ਪਰਮੰਤਾ ਹੁਣ ਤੁਸੀਂ ਇਸ ਨੂੰ ਅਨੁਭਵ ਕਰਦੇ ਹੋ ਕਿੰਨੀ ਦੌੜ ਲੱਗੀ ਹੋਈ ਹੈ ਪਰ ਜਿਹੜਾ ਦੋਹੋਂ ਵਿਵਸਥਾ ਤੇਜੋ ਮੁਕਤਾ ਸੋਈ ਸਹੇਲਾ ਪਾ ਲਈ ਹੈ ਜਿਹੜਾ ਇਹਨਾਂ ਤੋਂ ਨਿਰਲੇਪ ਹੈ ਉਹ ਤਾਂ ਸੌਖਾ ਹੈ ਨਹੀਂ ਤਾਂ ਰੋਂਦੇ ਹਨ ਰੋਂਦੇ ਵੇਖੇ ਨੇ ਇਹ ਦੁਨੀਆ ਐਸੀ ਹੈ ਇਹ ਇਸ ਕਰਕੇ ਦੁਖੀ ਹੈ ਕਿ ਇਹ ਨਾਮ ਨਾਲ ਤਾਂ ਜੁੜਦੀ ਨਹੀਂ ਅਤੇ ਸੁੱਖ ਪਦਾਰਥ 'ਚੋਂ ਲੱਭਦੀ ਹੈ ਸੁੱਖ ਉੱਥੇ ਹੈ ਨਹੀਂ ਆਮ ਮਹਾਂਪੁਰਸ਼ ਇੱਕ ਸਾਖੀ ਪ੍ਰਮਾਣ ਦਿਆ ਕਰਦੇ ਕਿ ਇੱਕ ਮਾਈ ਉਹ ਐਸੀ ਸੀ ਕਿ ਉਹ ਉਸਦੀ ਸੂਈ ਗੁਆਚ ਗਈ ਉਹ ਲੱਭ ਬਾਹਰ ਰਹੀ ਹੈ ਜਿੱਥੇ ਚਾਨਣ ਹੈ ਉਹਨੂੰ ਪੁੱਛਿਆ ਮਾਈ ਕਿੱਥੇ ਗੁਆਚੀ ਕਹਿੰਦੀ ਗੁਆਚੀ ਤਾਂ ਅੰਦਰ ਕੋਠੜੀ 'ਚ ਹੈ ਕਹਿੰਦੇ ਫਿਰ ਤੂੰ ਉੱਥੇ ਲੱਭ ਜਿੱਥੇ ਗੁਆਚੀ ਕਹਿੰਦੀ ਉੱਥੇ ਤਾਂ ਹਨੇਰਾ ਹੈ ਬਾਹਰ ਇਸੇ ਤਰ੍ਹਾਂ ਸਾਡੀ ਹਾਲਾਤ ਹੈ ਅਸੀਂ ਬਾਹਰ ਲੱਭਦੇ ਹਾਂ ਸੁੱਖ ਸ਼ਾਂਤੀ ਅੰਦਰ ਹੀ ਹੈ ਪੀਸ ਆਫ ਮਾਇੰਡ ਮਨ ਦੀ ਸ਼ਾਂਤੀ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਤ ਮਨ ਤੀਰੇ ਹੁਣ ਵੱਡੇ ਵੱਡੇ ਪੰਡਿਤ ਗਿਆਨਮਾਨ ਉਹ ਵੀ ਰੋਂਦੇ ਨੇ ਹੁਣ ਅੱਗੇ ਜ਼ਿਕਰ ਆਉਂਦਾ ਹੈ ਪੰਡਿਤ ਰੋਵੇ ਗਿਆਨ ਗਵਾਏ ਉਹ ਪੰਡਿਤ ਕਿਵੇਂ ਰੋਏ ਵੱਡੇ ਵੱਡੇ ਜਗਜੀਤ ਪੰਡਿਤ ਵਰਗੇ ਜਿਨ੍ਹਾਂ ਨੇ ਉੱਠ ਲੱਦ ਲਏ ਜਿੱਤ ਲੈਂਦੇ ਸੀ। ਉਸ ਦੀਆਂ ਜਿੰਨੀਆਂ ਕਿਤਾਬਾਂ ਹੁੰਦੀਆਂ ਬੁੱਕਸ ਹੁੰਦੀਆਂ ਉਹ ਸਾਰੀਆਂ ਕਬਜ਼ੇ 'ਚ ਲੈ ਲੈਣੀਆਂ। ਇਹ ਜਿੱਤ ਦਾ ਆ ਰਿਹਾ ਹੈ ਰਾਜੇ ਭੋਜ ਵੱਲ, ਜਿਸ ਦੇ ਸਭਾ 'ਚ 9 ਰਤਨ ਸਨ। ਉਹ ਕਹਿਣ ਲੱਗਿਆ ਕਿ ਇਹਦੇ ਨਾਲ ਹੁਣ ਮੁਕਾਬਲਾ ਕਰੋ। ਉਹਨਾਂ ਨੇ ਸੋਚਿਆ, ਬ੍ਰਾਹਮਣਾਂ ਨੇ ਪੰਡਿਤਾਂ ਗਿਆਨਵਾਨ ਸਨ ਕਿ ਇਹਨੂੰ ਤਾਂ ਜਿੱਤਣਾ ਔਖਾ ਹੈ। ਕਹਿੰਦੇ ਇੱਕ ਸਾਨੂੰ ਵੀ ਵਿੱਚ ਇਹਦੇ ਭੇਤ ਦੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਵੇ। ਆਗਿਆ ਦੇ ਦਿੱਤੀ ਰਾਜਾ ਭੋਜ ਨੇ, ਅਤੇ ਇੱਕ ਸਿਰੇ ਦਾ ਜਿਹੜਾ ਸੀ ਬਹੁਤ ਬੋਲਣ ਵਾਲਾ, ਉਹ ਗੰਗਾ ਤੇਲੀ ਉਹਨੂੰ ਲੱਭ ਕੇ ਲੈ ਆਏ। ਕਹਿੰਦੇ ਤੇਰੀ ਸਭਾ 'ਚ ਬਹਿਸ ਕਰਾਉਣੀ ਹੈ, ਇੱਕ ਬਾਦ ਹੈ, ਵਿਵਾਦ ਹੈ, ਸੰਵਾਦ ਹੈ। ਬਾਦ ਵਿਵਾਦ 'ਚ ਤਾਂ ਕਹਿੰਦਾ ਮੈਂ ਜਿੱਤਣ ਨਹੀਂ ਦਿੰਦਾ, ਬਹੁਤਾ ਬੋਲਦਾ ਸੀ। ਹੁਣ ਉਹਨੂੰ ਬੜਾ ਪੰਡਿਤਾਂ ਦਾ ਰੂਪ ਬਣਾ ਕੇ ਲਿਆਏ, ਜਿਵੇਂ ਪੰਡਿਤ ਦਾ ਹੁੰਦਾ ਹੈ, ਸਾਰਾ ਧੋਤੀ ਟਿੱਕਾ ਜੰਪਾਲੀ ਸਾਰਾ ਕੁਝ ਉਹਦੇ ਲਾ ਕੇ, ਜੁੱਤੀ ਤਿੱਲੇਦਾਰ ਪਵਾ ਕੇ, ਗਲ 'ਚ ਹਜੂਰੀਆ ਬੜਾ ਸੋਹਣਾ ਸਜਾ ਕੇ ਲਿਆਉਂਦੇ ਹਨ। ਉੱਧਰੋਂ ਇਹ ਪੰਡਿਤ ਜੀ ਬੈਠ ਜਾਂਦੇ ਹਨ ਅਤੇ ਇੱਧਰ ਇਹ ਬੈਠ ਜਾਂਦਾ ਆਮੋ ਸਾਹਮਣੇ। ਹੁਣ ਇਹਨੇ ਜਿਹੜੀ ਜੋੜਾ ਪਾਇਆ ਸੀ ਬਾਹਰ ਖੋਲ੍ਹਿਆ ਨਾ, ਸਭਾ ਤੋਂ ਖੋਲ੍ਹ ਕੇ ਜਿਹੜੀ ਉਹ ਹਜੂਰੀਆ ਸੀ ਉਹਦੇ ਵਿੱਚ ਲਪੇਟ ਲਿਆ ਕਿ ਕਿਤੇ ਕੋਈ ਬਾਹਰੋਂ ਚੁੱਕ ਨਾ ਲਵੇ। ਪੰਡਿਤ ਜੀ ਨੇ ਸੋਚਿਆ ਕਿ ਕੋਈ ਗ੍ਰੰਥ ਲੈ ਕੇ ਆਇਆ ਹੈ। ਕਹਿੰਦੇ ਇਹ ਕਿਹੜਾ ਗ੍ਰੰਥ ਹੈ? ਕਹਿੰਦੇ ਇਹਦਾ ਨਾਂ ਹੈ ਕੰਟਕ ਚੂਰਨੰਗ ਗ੍ਰੰਥ। ਬੜਾ ਉਹ ਹੈਰਾਨ ਕੇ, ਤਾਂ ਮੈਂ ਕਦੇ ਸੁਣਿਆ ਹੀ ਨਹੀਂ। ਕਹਿੰਦੇ ਚਲੋ, ਪੰਡਿਤ ਜੀ ਕਹਿਣ ਲੱਗਿਆ ਕਿ ਆਪਾਂ ਇਸ਼ਾਰੇ ਨਾਲ ਹੀ ਚਰਚਾ ਕਰਾਂਗੇ, ਬੋਲ ਕੇ ਨਹੀਂ। ਹੁਣ ਉਹਨੇ ਉਂਗਲ ਖੜੀ ਕੀਤੀ, ਕਿਉਂਕਿ ਵੇਦਾਂਤ ਦੇ ਵਿੱਚ ਏਕਾ ਮਾਈ ਜੁਗਤ ਬਿਆਈ ਤਿੰਨ ਚੇਲੇ ਪ੍ਰਵਾਨ ਕੇ, ਮਾਇਆ ਦਾ ਸੰਬੰਧ ਪਰਮੇਸ਼ਰ ਨਾਲ ਹੋਇਆ, ਤਿੰਨਾਂ ਦੀ ਉਤਪਤੀ ਹੋਈ, ਸੋ ਇਹ ਬਰਾਬਰ ਦੀ ਸ਼ਕਤੀ ਗਿਣੀ ਹੈ। ਪਰ ਗੁਰਬਾਣੀ 'ਚ ਤਾਂ ਆਪਣੀ ਮਾਇਆ ਆਪ ਸਾਰੀ ਆਪੇ ਦੇਖਣ ਹਾਰਾ, ਉਹ ਪਰਮੇਸ਼ਰ ਨਹੀਂ, ਇਹ ਮਾਇਆ ਸਾਜੀ ਹੈ। ਹੁਣ ਉਹ ਕੀ ਕਰਦਾ? ਉਂਗਲ ਖੜੀ ਕਰਦਾ ਹੈ, ਅਤੇ ਇੱਧਰੋਂ ਗੰਗਾ ਤੇਲੀ ਦੋਵੇਂ ਉਂਗਲਾਂ ਖੜੀਆਂ ਕਰ ਦਿੰਦਾ, ਕਿਉਂਕਿ ਨਹਿਲੀ ਅਤੇ ਦਹਿਲਾ ਜਵਾਬ ਤਾਂ ਉਸੇ ਤਰ੍ਹਾਂ ਦੇਣਾ ਸੀ। ਫਿਰ ਇਸ ਨੇ ਇਸ ਤਰ੍ਹਾਂ ਪੰਜ ਦਿਖਾਈਆਂ, ਪੰਜਾਂ ਉਸ ਨੇ ਇਸ ਤਰ੍ਹਾਂ ਕਰਕੇ ਦਿਖਾ ਦਿੱਤਾ। ਹੁਣ ਤੀਜਾ ਸਵਾਲ ਆਉਣਾ ਸੀ, ਉਸ 'ਤੇ ਇਹ ਪੰਡਿਤ ਜੀ ਨੇ ਹਾਰ ਹੀ ਮੰਨ ਲਈ। ਸਾਰੇ ਸੰਖ ਵੱਜ ਗਏ, ਨਾਦ ਵੱਜ ਗਏ, ਜੈ ਜੈਕਾਰ ਹੋ ਗਈ ਕਿ ਪੰਡਿਤ ਹਾਰ ਗਏ। ਪੰਡਿਤ ਰੋਵੇ ਗਿਆਨ ਗਵਾਏ। ਪੰਡਿਤ ਜੀ ਨੂੰ ਪੁੱਛਿਆ ਕਿ ਪੰਡਿਤ ਜੀ, ਤੁਸੀਂ ਤਾਂ ਸਾਰਿਆਂ ਨੂੰ ਜਿੱਤਦੇ ਆਉਂਦੇ ਸੀ, ਅੱਜ ਕਿਵੇਂ ਸਭਾ 'ਚ ਹਾਰ ਮੰਨ ਗਏ? ਫਿਰ ਹਾਰ ਵੀ ਕਿਸੇ ਮੂਰਖ ਤੋਂ, ਗੰਗੇ ਤੇਲੀ ਤੋਂ? ਕਹਿੰਦੇ ਮੈਂ ਤਾਂ ਸਵਾਲ ਕਰਿਆ ਸੀ ਕਿ ਏਕੋ ਬਰਮ ਹੈ ਦੁਤੀਆ ਨਾਸਤੀ। ਕਹਿੰਦੇ ਇਹਨੇ ਕਹਿ ਦਿੱਤਾ ਕਿ ਇਕੱਲਾ ਪਰਮੇਸ਼ਰ ਕੁਝ ਨਹੀਂ ਕਰ ਸਕਦਾ, ਇਹਦੇ ਨਾਲ ਮਾਇਆ ਦਾ ਸੰਬੰਧ ਹੋਵੇ ਤਾਂ ਇਹ ਸਾਰਾ ਪਸਾਰਾ ਹੁੰਦਾ ਹੈ। ਕਹਿੰਦੇ ਫਿਰ ਮੈਂ ਉਹਨੂੰ ਕਿਹਾ ਕਿ ਸਰੀਰ ਪੰਜ ਤੱਤਾਂ ਦਾ ਬਣਿਆ ਹੈ। ਕਹਿੰਦੇ ਉਹ ਕਹਿਣ ਲੱਗਿਆ ਕਿ ਇਹ ਨਹੀਂ ਪੰਜ ਇਕੱਲੇ ਇਕੱਲੇ ਕੁਝ ਨਹੀਂ, ਆ ਸਰੀਰ 'ਚ ਇੱਕ ਦੂਜੇ ਦੇ ਵਿਰੋਧੀ ਤੱਤ ਵੀ ਇਕੱਠੇ ਕਰਕੇ ਗੁੰਨ ਕੇ ਰੱਖੇ ਨੇ। ਕਹਿੰਦੇ ਮੈਂ ਫਿਰ ਤੀਜਾ ਸਵਾਲ ਕੀਤਾ ਹੀ ਨਹੀਂ, ਕਿ ਤਾਂ ਸਾਰਿਆਂ ਦੇ ਜਵਾਬ ਦੇਈ ਜਾ ਰਿਹਾ ਹੈ। ਹੁਣ ਉੱਧਰ ਗੰਗੇ ਤੇਲੀ ਨੂੰ ਪੁੱਛਿਆ ਕਿ ਤੂੰ ਕਿਵੇਂ ਸਭਾ ਜਿੱਤ ਲਈ? ਕਹਿੰਦਾ ਮੈਨੂੰ ਉਹ ਦਿਖਾਉਂਦਾ ਸੀ ਕਿ ਇਹ ਉਂਗਲ ਮੇਰੀ, ਕਿਉਂਕਿ ਇੱਕ ਅੱਖ ਸੀ, ਕਹਿੰਦਾ ਮੈਂ ਇੱਕ ਕਾਣਾ ਸੀ। ਕਹਿਣ ਲੱਗਿਆ ਤੇਰੀ ਕੱਖ ਕੱਢ ਦੂੰ? ਕਹਿੰਦਾ ਮੈਂ ਕਿਤੇ ਦੋਵੇਂ ਕੱਢ ਦੂੰ। ਫਿਰ ਕਹਿੰਦੇ ਮੈਨੂੰ ਉਹਨੇ ਥੱਪੜ ਦਿਖਾਇਆ, ਮੈਂ ਉਹਨੂੰ ਘਸੁੰਨ ਦਿਖਾ ਦਿੱਤਾ। ਕਹਿੰਦੇ ਇਸੇ ਗੱਲ ਤੋਂ ਡਰਦਾ ਹਾਰ ਮੰਨ ਗਿਆ। ਵੱਡੇ ਵੱਡੇ ਪੰਡਿਤ, ਕਿਉਂਕਿ ਪਤਾ ਨਹੀਂ, ਪੰਡਿਤ ਰੋਵੇ ਗਿਆਨ ਗਵਾਏ, ਬਾਲੀ ਰੋਵੇ ਨਾਹੀਂ ਪਤਾਰ ਬਾਲੀ। ਉਹ ਐਸੀ ਨੌਜਵਾਨ ਬੱਚੀ ਜਿਸਦਾ 21 ਵਾਰੀ ਵਿਆਹ ਕੀਤਾ, ਹਰ ਵਾਰੀ ਉਹਨੂੰ ਐਸਾ ਹੋਇਆ ਜਿਸ ਦੇ ਨਾਲ ਸ਼ਾਦੀ ਹੁੰਦੀ ਉਹ ਚੜ੍ਹਾਈ ਕਰ ਜਾਂਦਾ, ਅਤੇ ਵਿਚਾਰੀ ਦੁਖੀ ਹੋ ਕੇ ਰੋਂਦੀ ਰਹੀ, ਸੁੱਖ ਨਾ ਮਿਲਿਆ ਪਤੀ ਦਾ। ਅਤੇ ਇਸੇ ਤਰ੍ਹਾਂ ਦੇ ਨਾਲ ਪਾਤਸ਼ਾਹ ਜੀ ਨੇ ਇਹ ਸਾਰਿਆਂ ਬਾਰੇ ਐਸਾ ਫਰਮਾਨ ਕਰਕੇ ਆਖਰ ਦੇ ਵਿੱਚ ਆ ਫਰਮਾਨ ਕਰ ਦਿੱਤਾ, ਦੁਖੀਆਂ ਸਭ ਸੰਸਾਰ ਨਾਨਕ ਦੁਖੀਆਂ, ਓ ਦੁਖੀਆਂ ਸਭ ਸੰਸਾਰ ਦੁਖੀਆਂ,
ਨਾਨਕ ਦੁਖੀਆਂ ਦੁਖੀਆਂ ਸਾ ਸੰਸਾਰ ਦੁਖੀਆਂ ਦੁਖੀਆਂ ਸਾਰਾ ਹੀ ਸੰਸਾਰ। ਆਮ ਇਨਸਾਨ ਸੋਚਦਾ ਹੈ ਕਿ ਮੈਂ ਦੁਖੀ ਹਾਂ, ਬਾਕੀ ਸੁਖੀ ਹਨ, ਪਰ ਜਿਹਨੂੰ ਵੀ ਪੁੱਛ ਕੇ ਵੇਖ ਲਓ, ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸਵਾਇਆ ਜੱਗ, ਉੱਚੇ ਚੜ ਕੇ ਦੇਖਿਆ ਘਰ ਘਰ ਅੱਗ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜ੍ਹੇ ਬਹੁਤੇ ਸਭ ਦੁਖੀ, ਸੁਖੀ ਹਰ ਕੇ ਦਾਸ। ਸੁਖ ਜੇ ਹੈ ਤਾਂ ਉਹ ਨਾਮ ਦੇ ਵਿੱਚ ਹੈ। ਇਸ ਕਰਕੇ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ। ਧਿਆਵੇ ਹੁੰਦਾ ਕਿ ਧਿਆਨ ਦੇ ਵਿੱਚ ਬੈਠੇ, ਕਿਉਂਕਿ ਮੈਡੀਟੇਸ਼ਨ ਮੈਡੀਸਨ ਦਾ ਕੰਮ ਕਰਦੀ, ਜਿੱਥੇ ਸਾਰੀਆਂ ਦਵਾਈਆਂ ਜਿੰਨੀਆਂ ਹਨ, ਕਿਉਂਕਿ ਜਿਹੜੀ ਐਲੋਪੈਥੀ ਹੈ, ਇੱਥੇ ਤਾਂ ਤੁਹਾਡੇ ਇਹਦਾ ਹੀ ਜ਼ੋਰ ਹੈ, ਅੰਗਰੇਜ਼ਾਂ ਨੇ ਇਹਦੀ ਰਿਸਰਚ ਕੀਤੀ ਅਤੇ ਇਹਦੇ ਸਾਈਡ ਇਫੈਕਟਸ ਹਨ, ਇੰਨੇ ਸਾਈਡ ਇਫੈਕਟ ਨੇ, ਇੱਕ ਪਾਸਾ ਠੀਕ ਕਰੋ ਚਾਰ ਪਾਸੇ ਗਲਤ ਹੋ ਜਾਂਦਾ ਹੈ। ਅਤੇ ਇਸ ਦੇ ਨਾਲ ਆਯੁਰਵੇਦ ਹੈ, ਉਹ ਜੜੀ ਬੂਟੀਆਂ ਹਨ, ਅੱਜ ਇੰਨਾ ਪੋਲਿਊਸ਼ਨ ਹੈ, ਇਹ ਵੀ ਕੰਮ ਕਰਨੋਂ ਹਟ ਗਈਆਂ। ਅਤੇ ਫਿਰ ਹੋਮੋਪੈਥੀ ਹੈ, ਇਹ ਅੰਦਰ ਇਹ ਇੱਕ ਤਰ੍ਹਾਂ ਦੀ ਜਿਹੜੀ ਦਵਾਈ ਹੈ ਬੋਡੀ ਦੇ, ਜੇ ਹੋਮੋਪੈਥ ਵਾਲਾ ਹੋਵੇ ਸਿਪਟਮ ਦੇਖ ਕੇ ਦੇ ਦੇਵੇ, ਠੀਕ ਕਰ ਸਕਦਾ ਹੈ। ਚਲੋ ਇਹਨਾਂ ਦੇ ਤਾਂ ਸਾਈਡ ਇਫੈਕਟ ਨਹੀਂ। ਫਿਰ ਨੈਚੁਰੋਪੈਥੀ ਹੈ, ਇਸ ਤਰ੍ਹਾਂ ਦੇ ਨਾਲ ਇੱਕ ਕੰਬਾਈਨ ਥਰੈਪੀ ਹੈ, ਕੰਬੀਨੇਸ਼ਨ ਦਵਾਈ ਵੀ ਫਿਰ ਰਾਸ ਆ ਜਾਂਦੀ ਹੈ। ਔਖਦ ਆਏ ਰਾਸ ਵਿੱਚ ਆਪ ਖਲੋਇਆ, ਦਵਾਈ ਕਿਵੇਂ ਰਾਸ ਆ ਜਾਂਦੀ ਹੈ ਜੇ ਧਿਆਨ 'ਚ ਬੈਠਾਂਗੇ। ਸਵੇਰੇ ਉੱਠੋ, ਸਭ ਤੋਂ ਪਹਿਲਾਂ ਇਹੀ ਕਰੋ, ਅਤੇ ਫਿਰ ਉਸ ਤੋਂ ਬਾਅਦ ਉੱਦਮ ਕਰੇ ਭਲਕੇ ਪਰਵਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਇਹ ਜਿਹੜਾ ਇਸ਼ਨਾਨ ਹੈ, ਆਹ ਜਿਹੜਾ ਪਾਣੀ ਦੇ ਨਾਲ ਇਸ਼ਨਾਨ ਕਰਦੇ ਤਾਂ ਸਾਰੇ ਜਾਣਦੇ ਨੇ, ਜਾਨਵਰ ਵੀ ਕਰਦੇ ਹਨ। ਇਸ਼ਨਾਨ ਦੀ ਮਹੱਤਤਾ ਤਾਂ ਹੈ ਜੇ ਅੰਦਰਲਾ ਇਸ਼ਨਾਨ ਬਾਣੀ ਨਾਲ ਨਾਮ ਨਾਲ ਹੋਵੇ। ਹੁਣ ਉਹ ਇਸ਼ਨਾਨ ਹੁੰਦਾ ਹੈ ਜਦੋਂ ਤੁਸੀਂ ਸਵਾਸ ਡੂੰਘੇ ਲਿਜਾ ਕੇ ਅੰਦਰ ਇਸ ਵਾਹੇ ਮੰਤਰ ਨੂੰ ਲਿਜਾਂਦੇ ਹੋ, ਬਾਹਰ ਨੂੰ ਆਉਂਦਾ ਗੁਰੂ, ਇਸ ਤਰ੍ਹਾਂ ਕਰਦੇ ਹੋ। ਇਹ ਫਿਰ ਅੰਦਰੋਂ ਜਿਹੜਾ ਹੈ ਸਾਡਾ ਬੋਡੀ ਦਾ ਇਮਿਊਨ ਸਿਸਟਮ, ਇਹ ਸਟਰੋਂਗ ਹੋ ਜਾਂਦਾ ਹੈ। ਇੱਕ ਤਰ੍ਹਾਂ ਦੇ ਨਾਲ ਐਸਾ ਹੈ, ਪਾਤਸ਼ਾਹ ਜੀ ਨੇ ਇਹਦੇ ਬਾਰੇ ਇਹ ਫਰਮਾਨ ਕੀਤਾ ਹੈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪੇ ਰੋਗਾ ਕੀ ਇਸ਼ਨਾਨ
ਨਾਲ ਬਰਾਦੇ ਆਪਣਾ ਤਨ ਪੇ ਅਰੋਗਾ ਨੀ ਸਿਮਰ ਪ੍ਰਭੇ ਆਪਣਾ ਮਨ ਧਨ ਪੇ ਅਰੋਗਾ ਜੀ ਹਰੇ ਸ਼ਨਾਨ ਸਿਮਰ ਪ੍ਰਭੇ ਆਪਣਾ ਧਨ ਪੇ ਅਰੋਗਾ ਜੀ ਪ੍ਰਭੇ ਆਪਣਾ ਤਨ ਪੇ ਅਰੋਗਾ ਜੀ
ਤਰ੍ਹਾਂ ਦੇ ਨਾਲ ਸਿਮਰਨ ਹੈ ਯਾਦ ਇਸ਼ਨਾਨ ਕਰਕੇ ਬੈਠਦੇ ਹਾਂ ਧਿਆਨ 'ਚ ਬੈਠਦੇ ਹਾਂ ਤਿੰਨ ਤਰ੍ਹਾਂ ਦਾ ਧਿਆਨ ਹੈ ਪ੍ਰਤੀਕ ਧਿਆਨ ਹੈ ਸੰਪਤ ਧਿਆਨ ਹੈ ਅਹੰਗ੍ਰਹਿ ਧਿਆਨ ਹੈ ਫਿਰ ਉਹਦੀ ਯਾਦ ਸੁਰਤ ਨੂੰ ਸ਼ਬਦ ਨਾਲ ਜੋੜਨਾ ਹੈ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲ ਵਿਖ ਪਾਪ ਦੁੱਖ ਲਹਿ ਜਾਵੇ ਇਹਦੇ ਨਾਲ ਚਾਰ ਪਾਪ ਕਿਲ ਵਿਖ ਗਿਣੇ ਜਾਂਦੇ ਹਨ ਉਹ ਹਨ ਬ੍ਰਾਹਮਣ ਕੇਲੀ ਘਾਤ ਕੰਜਕਾ ਅਣਚਾਰੀ ਕਾ ਧਾਨ ਇਹ ਵੀ ਕਹਿੰਦੇ ਉਤਰ ਜਾਂਦੇ ਹਨ ਫਿਰ ਜਿਹੜੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰ ਨਾਮ 'ਤੇ ਆਵੇ ਗੁਰਬਾਣੀ ਜਦੋਂ ਦਿਨ ਚੜ੍ਹਦਾ ਸੁਰਤ ਬਾਹਰ ਨੂੰ ਆਉਂਦੀ ਉਸ ਸਮੇਂ ਪੜ੍ਹੋ ਸੁਣੋ ਗਾਓ ਫਿਰ ਜਦੋਂ ਤੁਸੀਂ ਅੰਮ੍ਰਿਤ ਵੇਲੇ ਇਸ ਤਰ੍ਹਾਂ ਦੇ ਨਾਲ ਕਰ ਲਿਆ ਖਾਲੀ ਪੇਟ ਹੈ ਦਿਮਾਗ 'ਤੇ ਕੋਈ ਭਾਰ ਨਹੀਂ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ ਫਿਰ ਉਹ ਸਿੱਖ ਗੁਰੂ ਦੇ ਮਨ ਨੂੰ ਭਾਉਂਦਾ ਹੈ ਅੰਮ੍ਰਿਤ ਵੇਲੇ ਜੇ ਇਸ ਤਰ੍ਹਾਂ ਦੇ ਨਾਲ ਜਦੋਂ ਉੱਠਦੇ ਹੋ ਦਿਨ ਦੀ ਸਟਾਰਟਿੰਗ ਸ਼ੁਰੂ ਕਰਦੇ ਹੋ ਕੰਮ ਕਾਰ ਉਸ ਤੋਂ ਪਹਿਲਾਂ ਥੋੜ੍ਹਾ ਜਿਹਾ ਸਮਾਂ ਹੀ ਤੁਸੀਂ ਇੱਧਰ ਕੱਢ ਲਿਆ ਕਰੋ ਫਿਰ ਵੇਖਿਓ ਤੁਹਾਡਾ ਇਹ ਜਿਹੜੀ ਲਾਈਫ ਹੈ ਕਿੰਨੀ ਇੰਜੋਏਫੁੱਲ ਹੋਵੇਗੀ ਆਨੰਦਦਾਇਕ ਹੋਵੇਗੀ ਖੁਸ਼ੀਆਂ ਖੇੜੇ ਵਾਲੀ ਹੋਵੇਗੀ ਜਿੰਨੀ ਇਹ ਸਟਰੈਸ ਹੈ ਸਟਰੇਨ ਹੈ ਕਿਉਂਕਿ ਚਿੰਤਤ ਹੀ ਦਿਸੈ ਸਭ ਕੋਈ ਸਾਰੇ ਚਿੰਤਾਵਾਨ ਦਿਸ ਰਹੇ ਹਨ ਚੇਤੇ ਏਕ ਤਹੀਂ ਸੁਖ ਹੋਏ ਜੇ ਅਸੀਂ ਚਿੰਤਨ ਕਰ ਲਈਏ ਆਤਮ ਚਿੰਤਨ ਤਾਂ ਫਿਰ ਅਸੀਂ ਇੱਥੇ ਵੀ ਇਸ ਲੋਕ 'ਚ ਵੀ ਸੁਖੀ ਰਹਾਂਗੇ ਅੱਗੇ ਵੀ ਉੱਥੇ ਵੀ ਫਿਰ ਕੋਈ ਇਹ ਨਹੀਂ ਕਹੇਗਾ रे रे दर्ग है कह न को आओ बैठ आदर शुभ देव। उत्थे शुभ आदर चंगा आदर सारे देणगे। इस करके अज आप इत्थे सत्संग च आए हाँ महापुरशां दा जिन्हां दी महान कुरबानियां हन। दमदमी टकसाल दा ए अस्थान जिथे जथेदार बाबा धर्म सिंह जी खालसा सेवा नवा रहे हैं। किन्ने होर प्रेमी जन तुहानू नाम बाणी नाल जोड़ रहे हैं। सुपातशाह जी की अपार बख्शिश है। महापुरशां दीआं दो मिसालां मिलदियां ने। एक मस्तों आने वाले महापुरश जिन्हां तों शिलान्यास रखवाया संस्कृत कॉलेज दा बनारस दे विच, ओ हिंदू यूनिवर्सिटी बनारस बन गई। दूजी मिसाल रदवाड़ा साहब वाले महापुरश इन्हां कोल डॉक्टर स्वामी राम आया। बड़ा वर्ल्ड फेम दा योगी सी। उन्होंने एक बड़ी सोहनी पुस्तक लिखी है जिहड़ा कि बाबा बंदा सिंह जी बहादुर किवें एक सन्यासी तो कर्म योगी बने। वो पंजाबी च असी देखते हैं ट्रांसलेशन करन दी कि आत्म मार्ग दे विच छपदी रहे कि किवें एक सन्यासी तो कर्म योगी बन गया। वो स्वामी राम भी महापुरशां कोल आया अमृत छकण वास्ते तैयार हो गया। उन्होंने रतवाड़ा साहब तो महापुरशां नूं लिजा के मैडिकल कॉलेज का शिलान्यास रखाया कि जिहड़े उपर साधु तप करते ने। 250 बैड उन्होंने रिजर्व रखे। एशिया का बहुत बड़ा हॉस्पिटल उत्थे बनया। हैलीकॉप्टर रखिया कि उन्होंने लिया के इलाज किया जाए। सो वो जिहड़ा कॉलेज सी वह भी हुण मैडिकल यूनिवर्सिटी बन गया। महापुरशां ने उत्थे फिर एक कंबाइंड थरैपी कि सारयां दा कंबीनेशन जे तुसी विच नाम आ गया नाम च स्थित हो गए दुख दारू बन जांदा है ते इहदे नाल सर्व रोग का औखद नाम सारे दुखां दा सारे रोगां दा इलाज नाम है। इस करके इहदे नाल जुड़िए। जुड़िया होयां दी संगत जोड़ देंदी है। जुगत पता लग जांदा है कि किवें करना है। जिहड़ा इह सास ग्रास दा है बैखरी बाणी मध्मा पसंती परा बाणी धुनी नाभी ते जोड़ दे के प्राण दी मदद नाल सुरत नूं शब्द नाल जोड़ना है। अंदरले रस्ते हन इह रस्ता खुलदा चला जांदा है। इस करके ये करया करो। ये जिथे तुसी बाणी पढ़ते हो नाल जरूर ही इस सिमरन दे विच बैठो उदी याद दे विच क्योंकि यही समा लेखे च है। उम्र ओहा विच लेखे जो याद साई विच गुजरे पैंदी मुजरे नहीं तो सानू हासिल की है। इस विच नीले हजरे सांझ ते फजरे। सो सारयां दा धन्नवाद। समा इजाजत नहीं दिंदा। इत्थे तुहाडे दर्शन होए भाई बलविंदर सिंह जी बड़े प्रेमी हन। सो महापुरशां दा इह अस्थान जिथे आ के आपां सतसंग दीआं इह सुभाग घड़ियां दा आनंद माणिया। धन्नवाद सारयां दा। सतगुरां दा कोटान कोट धन्नवाद। सो गुरु कृपा करन साढ़े ते रहमत करन। असी हुण तो ही जे नहीं शुरू किया कर लईए। आ जो लैसन है इनू आओ आप रिपीट करिए जिमें महापुरशां ने जुगत दसी है। ये करके फिर समाप्ति करिए। वाहे right। ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਗੁਰੂ ਮੈਂ ਪਾਇਆ ਸਤਿਗੁਰ ਬਾਣ ਮਨ ਜਨੀ ਬਾਇਆ ਹਰ ਨਾਲ ਕਰੋ ਤੂੰ ਮਨ ਰੇ ਦੁੱਖ ਸਭ ਸਾਰਨਾ ਭੁੱਖਾਂ ਸਭ ਗਵਾਈਆਂ ਕਹਿ ਨਾਨਕ ਸੁਣੋ ਸੰਤੋ ਰੋ ਪਿਆਰੋ ਸਾਦਾ ਨਾ ਮੇਰਾ ਆਧਾਰੋ ਵਾਦੇ ਲਾਗੇ ਪਾਰ ਕਰਨ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦਿਨ ਰਾਤ ਦੋਏ ਨਾ ਖਿਲੇ ਸਗਲ ਚਲੇ ਸ਼ਕਤ ਕਾਲ ਨਾਨਕ ਦੇ ਮੁਖੇ ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਜੀ ਤਨ ਓ ਤਨ ਹੈ ਤਨ ਹੈ ਗੁਰੂ ਅੰਗਦ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਰਸਾਸ ਜੀ ਤਨ ਓ ਤਨ ਹੈ ਤਨ ਹੈ ਗੁਰੂ ਰਾਮਦਾਸ ਜੀ ਤਨ ਤਨ ਹੈ ਤਨ ਹੈ ਗੁਰੂ ਬੰਦੇ ਦਲੀ ਤਨ ਓ ਤਨ ਤਨ ਹੈ ਗੁਰੂ ਹਰ ਗੋਬਿੰਦੀ ਤਨ ਹੈ ਤਨ ਹੈ ਗੁਰੂ ਹਰਿ ਜੀ
ਤਨ ਹੈ ਹੋ ਤਨ ਤਨ ਹੈ ਗੁਰੂ ਹਰਕ੍ਰਿਸ਼ਨ ਦੀ ਤਨ ਹੈ ਤਨ ਹੈ ਗੁਰ ਤੇ ਬਹਾਦਰ ਤਨ ਹੈ ਓ ਤਨ ਤਨ ਗੁਰ ਗੋਬਿੰਦ ਸਿੰਘ ਜੀ ਤਨ ਹੈ ਤਨ ਹੈ ਗੁਰ ਗ੍ਰੰਥ ਸਾਹਿਬ ਜੀ ਤਨ ਓ ਤਨ ਤਨ ਤੇਰਾ ਖਾਲਸਾ ਤਨ ਹੈ ਤਨ ਹੈ ਤਨ ਹੈ ਤੇਰੀ ਸਾਸ ਗੱਦੀ ਤਨ ਹੈ ਸਤਨਾਮ ਸ੍ਰੀ ਗੁਰੂ ਵਾਹਿਗੁਰੂ 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 ਬੋਲ ਕਦੇ ਨਾਨੋ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਮਿੱਠੜਾ ਲੱਗੇਗਾ ਬੋਲ ਜਾਣਿਆ ਓ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਛਣਾ ਲੱਗੇਗਾ ਬੋਲ ਪਿਆਰਿਆ ਸਤਨਾਮ ਸ੍ਰੀ ਬੋਲ ਵਾਹਿਗੁਰੂ 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 ਤੂੰ ਠਾਕੁਰ